ਫੈਡਰਲ ਸਰਕਾਰ ਨੇ ਅਜਿਹੀਆਂ 7 ਸੰਪਤੀਆਂ ਨੂੰ ਮੁੜ ਵੇਚਣ ਦੇ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਦੀ ਮਲਕੀਅਤ ਵਿਦੇਸ਼ੀ ਨਿਵੇਸ਼ਕਾਂ ਕੋਲ ਹੈ। ਇਨ੍ਹਾਂ ਸੰਪਤੀਆਂ ਵਿੱਚ ਸਭ ਤੋਂ ਮਹਿੰਗੀ ਵਿਕਟੋਰੀਆ ਵਿੱਚ ਹੈ, ਜਿਸ ਦੀ ਕੀਮਤ $5 ਮਿਲੀਅਨ ਦੱਸੀ ਜਾਂਦੀ ਹੈ। ਸਰਕਾਰ ਦੇ ਇਸ ਕਦਮ ਦੇ ਬਾਵਜੂਦ ਜਾਣਕਾਰਾਂ ਨੂੰ ਸ਼ੱਕ ਹੈ ਕਿ ਇਸ ਦੇ ਨਾਲ ਵਿਦੇਸ਼ੀ ਨਿਵੇਸ਼ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇਗੀ। ਫੈਡਰਲ ਖਜ਼ਾਨਚੀ ਸਕਾਟ ਮੋਰਿਸਨ ਕਹਿੰਦੇ ਹਨ ਕਿ ਇਨ੍ਹਾਂ 7 ਸੰਪਤੀਆਂ ਦੇ ਵਿਦੇਸ਼ੀ ਮਾਲਕਾਂ ਵੱਲੋਂ ਆਸਟ੍ਰੇਲੀਆਈ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ। ਕੁਝ ਨੇ ਇਨ੍ਹਾਂ ਸੰਪਤੀਆਂ ਦੀ ਖਰੀਦ ਸਮੇਂ ਅਤੇ ਕੁਝ ਵੱਲੋਂ ਸੰਪਤੀ ਖਰੀਦਣ ਮਗਰੋਂ ਉਨ੍ਹਾਂ ਦੇ ਬਦਲੇ ਹਾਲਾਤਾਂ ਦੌਰਾਨ ਉਲੰਘਣਾ ਹੋਈ ਹੈ। ਸਕਾਟ ਮੋਰਿਸਨ ਨੇ ਕਿਹਾ ਕਿ ਇਨ੍ਹਾਂ ਸੰਪਤੀਆਂ ਨੂੰ ਮੁੜ ਵੇਚਣ ਦੇ ਆਦੇਸ਼ਾਂ ਤੋਂ ਸਾਫ਼ ਹੈ ਕਿ ਸਰਕਾਰ ਇਸ ਖਿਲਾਫ਼ ਕਾਰਵਾਈ ਲਈ ਗੰਭੀਰ ਹੈ।
The government is doing what we said we'd do. We've strengthened those laws. We are enforcing those laws. We believe very much in the value of foreign investment in this country, but it must be on our terms, according to our laws, and in a way that benefits all Australians.
Mr. Morrison ਦੱਸਦੇ ਹਨ ਕਿ ਸਰਕਾਰ ਵੱਲੋਂ ਰਿਹਾਇਸ਼ੀ ਨਿਵੇਸ਼ ਕਾਨੂੰਨ 'ਚ ਸੁਧਾਰ ਦੇ ਤਹਿਤ ਐਲਾਨੇ ਘੱਟ ਜੁਰਮਾਨੇ ਦੀ ਮਿਆਦ ਦੌਰਾਨ ਇਨ੍ਹਾਂ ਵਿਦੇਸ਼ੀ ਮਾਲਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਨਹੀਂ ਕੀਤੇ ਜਾਣਗੇ। ਇਸੇ ਸਮੇਂ ਦੌਰਾਨ ਇਨ੍ਹਾਂ ਸੰਪਤੀਆਂ ਨੂੰ ਵੇਚਣ ਲਈ ਇਨ੍ਹਾਂ ਮਾਲਕਾਂ ਨੂੰ ਆਮ ਦਿੱਤੇ ਜਾਂਦੇ 3 ਮਹੀਨਿਆਂ ਦੀ ਬਜਾਏ 12 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਕੁੱਲ 7 ਵਿੱਚੋਂ 5 ਸੰਪਤੀਆਂ ਵਿਕਟੋਰੀਆ ਵਿੱਚ ਹਨ, ਜਿਨ੍ਹਾਂ 'ਚੋਂ ਸਭ ਤੋਂ ਕੀਮਤੀ ਘਰ ਦਾ ਮੁੱਲ $5 ਮਿਲੀਅਨ ਹੈ, ਜੋ ਕਿ ਮੈਲਬਰਨ ਦੇ ਹੌਥੌਰਨ ਇਲਾਕੇ ਵਿੱਚ ਹੈ। ਬਾਕੀ ਦੇ 2 ਘਰ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਸ ਵਿੱਚ ਹਨ। ਇਨ੍ਹਾਂ ਦੇ ਮਾਲਕ ਚੀਨ, ਹਾਂਗਕਾਂਗ ਅਤੇ ਜਰਮਨੀ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਇੱਕ ਇਰਾਨੀ ਨਿਵੇਸ਼ਕ ਦੀ ਵਿਕਟੋਰੀਆ ਵਿੱਚ ਇੱਕ ਵਪਾਰਕ ਸੰਪਤੀ ਵਿੱਚ ਨਿਵੇਸ਼ ਦੀ ਅਰਜ਼ੀ ਫੋਰਨ ਐਕਿਊਜ਼ੇਸ਼ਨਜ਼ ਐਂਡ ਟੇਕਓਵਰਜ਼ ਐਕਟ ਦੇ ਹੇਠ ਖਾਰਜ ਕਰ ਦਿੱਤੀ ਹੈ। ਸਕਾਟ ਮੋਰਿਸਨ ਨੇ ਦੱਸਿਆ ਕਿ ਆਸਟ੍ਰੇਲੀਅਨ ਟੈਕਸ ਆਫਿਸ ਦੀ ਖਾਸ ਟਾਸਕ ਫੋਰਸ ਨੇ ਸਭ ਤੋਂ ਪਹਿਲਾਂ ਹੌਥਨ ਵਿਚਲੀ ਸੰਪਤੀ ਦਾ ਪਤਾ ਲਗਾਇਆ, ਜਿਸ ਵਿੱਚ ਕਿ ਅਤਿ ਸੰਵੇਦਨਸ਼ੀਲ ਡੇਟਾ ਮੈਚਿੰਗ ਕੈਪੇਬਿਲਿਟੀਜ਼ ਦੀ ਵਰਤੋਂ ਕੀਤੀ ਗਈ ਸੀ।
Quite significant divestments of residential real estate as a result of the laws that have been brought in, where people have come forward. But this was a proactive investigation by the ATO, and I want to commend Chris Jordan and the ATO on their fine work, being the cop on the beat when it comes to foreign investment in residential real estate in their particular responsibilities, but obviously there are other agencies of the government which are involved in this as well.
1 December ton rihaishi videshi nivesh di zimmedari foreign investment review board di tha hun australian tax office nu ditti hai. Sariyan videshi nivesh arziyan te hun fees deni pavegi. Videshi nivesh kanoon di ulanghna karan te lagan wale jurmane ate sazaavan nu hor sakht kita ja raha hai. ਮੈਲਬਰਨ ਵਿੱਚ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਮਾਈਕਲ ਯਾਰਡਨੀ ਕਹਿੰਦੇ ਹਨ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਕਾਟ ਮੋਰਿਸਨ ਇਸ ਦਿਸ਼ਾ ਵਿੱਚ ਕਦਮ ਚੁੱਕ ਰਹੇ ਹਨ।
Problem is that there's been a major loophole in the law that means that up till now overseas investors who were meant to seek foreign investment review board approval didn't actually have a government agency who routinely monitored them, who matched registrations with actual purchases. Up till now, interestingly, the Australian Tax Department's even been depending just on the community reporting suspicious activity. So he's now said we're taking it seriously.
ਫਿਲਹਾਲ ਸਰਕਾਰ ਉਹਨਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਇੱਕ ਮੌਕਾ ਦੇ ਰਹੀ ਹੈ ਕਿ ਉਹ ਵਿਦੇਸ਼ੀ ਨਿਵੇਸ਼ ਕਾਨੂੰਨ ਦੀ ਉਲੰਘਣਾ ਦੀ ਜਾਣਕਾਰੀ ਸਰਕਾਰ ਨੂੰ ਆਪ ਹੀ ਦੇ ਸਕਣ। ਮਿਸਟਰ ਯਾਰਡਨੀ ਕਹਿੰਦੇ ਹਨ ਕਿ ਹੁਣ ਤੱਕ ਬਹੁਤ ਘੱਟ ਨਿਵੇਸ਼ਕਾਂ ਨੇ ਸਰਕਾਰ ਨੂੰ ਕੋਈ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਕਦਮ ਵਿਦੇਸ਼ੀ ਨਿਵੇਸ਼ਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਕਾਫੀ ਹੈ।
Hasn't worked. There hasn't been enforcement. Sure, the penalties are going to deter some people, but there are still ways around it. Foreign investors are now getting local family members to buy properties in their own names, people who are Australian residents, or they're getting other locals to become directors of the companies owned by foreign nationals. So there are still ways of skirting around this.
ਇਨ੍ਹਾਂ 7 ਸੰਪਤੀਆਂ ਦੀ ਲਾਜ਼ਮੀ ਵਿਕਰੀ ਤੋਂ ਪਹਿਲਾਂ ਅਗਸਤ ਮਹੀਨੇ 'ਚ ਵੀ ਸਰਕਾਰ ਨੇ 6 ਸੰਪਤੀਆਂ ਲਈ ਅਜਿਹੇ ਨਿਰਦੇਸ਼ ਜਾਰੀ ਕੀਤੇ ਸਨ। ਸਾਲ 2013 ਵਿੱਚ ਸਰਕਾਰ ਵੱਲੋਂ ਇਸ ਪਾਸੇ ਕਦਮ ਚੁੱਕਣ ਮਗਰੋਂ ਹੁਣ ਤੱਕ ਕੁੱਲ 19 ਸੰਪਤੀਆਂ 'ਤੇ ਇਹ ਕਾਰਵਾਈ ਕੀਤੀ ਜਾ ਚੁੱਕੀ ਹੈ। ਮਿਸਟਰ ਯਾਰਡਨੀ ਕਹਿੰਦੇ ਹਨ ਕਿ ਸਰਕਾਰ ਦੇ ਇਹ ਉਪਰਾਲੇ ਉਸ ਦੀ ਨੀਤੀ ਦੇ ਕੇਂਦਰ ਬਿੰਦੂ ਅਨੁਸਾਰ ਹੀ ਹਨ।
policy that foreign investment in residential real estate should actually increase housing stock. In other words, what they're trying to do is channel foreign investment into the housing sectors that are going to increase new developments, broaden the supply of properties, increase local building activity. And what that really means is non-resident foreign investors, they're only allowed to buy new or off-the-plan apartments. They can't buy existing homes. But they can actually buy commercial properties or residential properties which they're going to develop.
SBS Radio ਦੀ ਪੰਜਾਬੀ ਸੇਵਾ ਲਈ ਮੈਂ ਸ਼ਮਸ਼ੇਰ ਕੈਂਥ।